ਗੌੜੀ ਗੁਆਰੇ ਰੀ ਮਹੱਲਾ ਪੰਜਵਾ ਬਹੁਤ ਗਰਵ ਕਰ ਮਨ ਨਾ ਅਗਾਨਾ।
ਜੇ ਭਾਈ ਕਿਸੇ ਕੋਲ ਬਾਹਲਾ ਧਨ ਹੋਵੇ ਕਿਉਂ ਕਿਹੜਾ ਮਨ ਰੱਜ ਜਾਂਦਾ ਹੈ, ਲੱਖ ਵਾਲੇ ਦਾ ਹੀ ਭੁੱਖਾ ਹੀ ਚਿੱਤ ਹੈ, ਕਰੋੜ ਵਾਲੇ ਦਾ ਹੀ ਭੁੱਖਾ ਚਿੱਤ ਹੈ, ਬਹੁਤਾ ਧਨ ਕਰਕੇ ਦੇਖ ਲੋ, 40 ਗੰਜ ਜੋੜੇ ਰੱਖੋ ਇਮਾਨ, 40 ਗੰਜ ਕਾਰੂ ਹਾਰੂ ਨੂੰ ਜੋੜਦੇ ਸੀ, ਫੇਰ ਕਬਰਾਂ ਪੱਟ ਮੰਗਾਈਆਂ, 45 ਗੰਜ ਕੀਤੇ ਸੀ ਕਾਲੂ ਬਾਦਸ਼ਾਹ ਨੇ, ਕਬਰਾਂ ਪੱਟ ਕੇ ਉਹਨਾਂ ਦੇ ਮੂੰਹ ਵਿਚੋਂ ਮੁਰਦਿਆਂ ਨੂੰ ਕਿਤੋਂ ਕਿਤੋਂ ਰੁਪਈਆ ਮਿਲਿਆ ਸੀ। ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ,
ਬਹੁਤ ਦਰਬ ਕਰ ਮਨ ਨਾ ਅਗਾਨਾ,
ਧੰਨ ਕਰਕੇ ਫੇਰ ਉਹਨੇ ਆਪਣੀ ਲੜਕੀ 1 ਰੁਪਈਏ ਪਿੱਛੇ ਬਾਜ਼ਾਰ ਚ ਖੜੀ ਕਰਤੀ ਸੀ ਕਾਰੂ ਨੇ, ਕਿ ਜਿਹੜਾ 1 ਰੁਪਈਆ ਦੇਵੇ ਮੇਰੀ ਲੜਕੀ ਨਾਲ ਸ਼ਾਦੀ ਕਰ ਲਵੇ। ਉਹ ਫੇਰ ਇੱਕ ਵਿਧਵਾ ਦੇ ਪੁੱਤਰ ਨੇ ਲੜਕਾ ਆਪਣੇ ਪਿਤਾ ਦੀ ਕਬਰ ਵਿਚੋਂ ਕੱਢ ਕੇ ਲਿਆ ਸੀ, ਫੇਰ ਉਹ ਕੈਦ ਕੀਤਾ ਸੀ, ਕਿੱਥੋਂ ਮਿਲਿਆ, ਫੇਰ ਸਾਰੀਆਂ ਕਬਰਾਂ ਕੱਟ ਕੇ ਰੁਪਏ ਕਰ ਲਏ ਸੀ ਕਾਰੂ ਨੇ। ਇਸ ਪ੍ਰਕਾਰ ਦੀ ਹਾਲਤ ਹੈ ਮਹਾਰਾਜ, ਕਹਿੰਦੇ ਬਹੁਤਾ ਧਨ ਕਰਕੇ ਵੀ ਮਨ ਰੱਜਦਾ ਨੀ। ਸਤਿਗੁਰੂ ਨਾਨਕ ਦੇਵ ਜੀ ਜਿਸ ਵਕਤ ਗਏ ਹੈ, ਉਸ ਵੇਲੇ ਸਾਹਿਬ ਸੰਗੀ ਰੂੰਗ ਲੈ ਗਏ ਬਾਦਸ਼ਾਹ ਸੀ, ਜਾ ਕੇ ਸੱਚੇ ਪਾਤਸ਼ਾਹ ਜੀ ਜਦੋਂ ਦਰਵਾਜੇ ਅੱਗੇ ਜਿੱਥੇ ਜੂੜੀਦਾਰ ਬੈਠੇ ਸੀ, ਉੱਥੇ ਠੀਕਰੀਆਂ ਮਹਾਰਾਜ ਸਾਹਿਬ ਇਕੱਠੀਆਂ ਕਰਕੇ ਆਪਣੀ ਝੋਲੀ ਜੀ ਪਾਉਣ ਲੱਗ ਗਏ ਸਤਿਗੁਰੂ ਨਾਨਕ ਸਾਹਿਬ ਜੀ, ਅਤੇ ਇਹਨੂੰ ਬਾਦਸ਼ਾਹ ਨੂੰ ਦਰਬਾਨਾ ਨੂੰ ਕਿਹਾ ਤੁਸੀਂ ਐ ਕਰੋ, ਉਹਨੂੰ ਕਹੋ ਫਕੀਰਾਂ ਨੂੰ ਮੰਗਣਾ ਕੁਛ ਨੀ, ਸਿਰਫ ਦਰਸ਼ਨ ਉਹਨਾਂ ਦੇ ਕਰ। ਜਦੋਂ ਕਾਰੂ ਬਾਦਸ਼ਾਹ ਬਾਹਰ ਆਇਆ, ਗੁਰੂ ਸਾਹਿਬ ਠੀਕਰੀਆਂ ਪਾ ਰਹੇ ਸਨ ਝੋਲੀ ਚ, ਠੀਕਰੀਆਂ ਪਾਉਂਦੇ ਨੂੰ ਵੇਖ ਕੇ ਕਹਿੰਦਾ ਮਹਾਰਾਜ ਇਹ ਕੀ ਕਰ ਰਹੇ ਹੋ ਤੁਸੀਂ, ਇਕੱਠੀਆਂ ਕਰ ਲੈਣ ਠੀਕਰੀਆਂ। ਮਹਾਰਾਜ ਕਹਿੰਦੇ ਕਾਰੂ ਪਰਲੋਕ ਨੂੰ ਲਿਜਾਵਾਂਗੇ। ਕਹਿੰਦਾ ਜੀ ਪਰਲੋਕ ਨੂੰ ਤਾਂ ਸਰੀਰ ਨੀ ਜਾਣਾ। ਮਹਾਰਾਜ ਕਹਿੰਦੇ ਠੀਕ ਹੈ, ਜਿਹੜੇ 45 ਗੰਜ ਹੋਏ ਤੂੰ ਜ਼ਰੂਰ ਲਿਜਾਵੇਂਗਾ। ਸੁਣ ਕੇ ਸਮਝ ਪਏਗੀ ਸਾਹਿਬ ਸੰਗਲੀ ਮਹਾਰਾਜ ਸਿੱਖ ਬਣ ਗਿਆ, ਉਹ ਸਾਰਾ ਪਲਜਾ ਨੂੰ ਧੰਨ ਲੁਟਾ ਦਿੱਤਾ ਸੀ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ,
ਬਹੁਤ ਦਰਬ ਕਰ ਮਨ ਨਾ ਅਗਾਨਾ।
ਇਸੇ ਪ੍ਰਕਾਰ ਸ਼ਾਹੂਕਾਰ ਸੱਤ ਦਸ ਦੀਆਂ ਧਜਾਂ ਵਾਲਾ ਜਿਹੜਾ ਸਾਹਿਬ ਸੰਗਲ ਜੀ ਦੁਨੀ ਚੰਦ ਸੀ, ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਜੀ ਮੈਨੂੰ ਸੇਵਾ ਬਖਸ਼ੋ। ਮਹਾਰਾਜ ਸਾਹਿਬ ਨੇ ਕਿਹਾ ਸੇਵਾ ਸਾਡੀ ਸੂਈ ਹੈ, ਇਹ ਦੁਨੀ ਚੰਦ ਸੂਈ ਸਾਂਭ ਕੇ ਰੱਖੀ, ਜਿਸ ਵੇਲੇ ਪ੍ਰਲੋਕ ਚ ਜਾਵਾਂਗੇ ਉਸ ਵੇਲੇ ਲਵਾਂਗੇ, ਇੱਥੇ ਨੀ ਅਸੀਂ ਲੈਣੀ। ਇਹ ਸ਼ਾਹੂਕਾਰਨੀ ਨੂੰ ਜਾ ਕੇ ਕਹਿਣ ਲੱਗਾ ਸ਼ਾਹੂਕਾਰਨੀ ਗੁਰੂ ਸਾਹਿਬ ਨੇ ਆਪਾਂ ਨੂੰ ਸੇਵਾ ਦੱਸੀ ਹੈ ਵੀ ਸਾਡੀ ਸੂਈ ਸਾਂਭ ਕੇ ਰੱਖਣੀ, ਤੇ ਸੂਈ ਕਹਿੰਦੇ ਪ੍ਰਲੋਕ ਚ ਲਵਾਂਗੇ। ਸ਼ਾਹੂਕਾਰਨੀ ਕਹਿਣ ਲੱਗੀ ਪਤੀ ਪ੍ਰਲੋਕ ਤਾਂ ਆਪਣਾ ਸਰੀਰ ਨੀ ਜਾਣਾ, ਤੇ ਸੂਈ ਕਿਵੇਂ ਚੱਲਾਂਗੇ। ਫਿਰ ਮਹਾਰਾਜ ਦੇ ਕੋਲ ਦੋਵੇਂ ਸ਼ਾਹੂਕਾਰ ਤੇ ਸ਼ਾਹੂਕਾਰਨੀ ਗੁਰੂ ਚੰਦ ਸਮੇਤ ਆ ਕੇ ਮਹਾਰਾਜ ਇਹ ਸੇਵਾ ਨੀ ਹੋ ਸਕਣੀ। ਮਹਾਰਾਜ ਕਹਿੰਦੇ 7 ਲੱਖ ਦੀਆਂ ਜਿਹੜੀਆਂ ਧਜਾਂ ਤੇਰੀਆਂ ਇਹਨਾਂ ਨੂੰ ਕਿਵੇਂ ਲਿਜਾਵੇਂਗਾ। ਕਿਉਂ ਗੁਰੂ ਸਾਹਿਬ ਦਾ ਬਚਨ ਮੰਨ ਕੇ ਫੇਰ ਉਹਨੂੰ ਗਰੀਬਾਂ ਨੂੰ ਵੰਡਿਆ ਸੀ, ਇਸ ਪ੍ਰਕਾਰ ਸਾਹਿਬ ਸਿੰਘ ਜੀ ਉਹਦਾ ਭਲਾ ਕੀਤਾ ਸੀ। ਹਜ਼ੂਰ ਫਰਮਾਉਂਦੇ ਹਨ,
ਬਹੁਤ ਦਰਬ ਕਰ ਮਨ ਨਾ ਅਗਾਨਾ,
ਬਹੁਤਾ ਧੰਨ ਇਕੱਠੇ ਕਰਨੇ ਕਰਕੇ ਮਨ ਨੀ ਕਿਸੇ ਦਾ ਰਾਜਾ ਤ੍ਰਿਪਤ ਨੀ ਹੁੰਦਾ। ਜਿਸ ਗ੍ਰਹਿ ਬਹੁਤ ਕਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੁਖਰੇ ਪ੍ਰਮੰਤਾ, ਦੋਹੋਂ ਵਸਤਾ ਦੇ ਮੁਕਤਾ ਕੋਈ ਸੁਹਿਲਾ ਭਾਲੀ ਹੈ।
ਅਨਕ ਰੂਪ ਦੇਖ ਲੈ ਪਤੀ ਅੰਨ,
ਬਾਲਿਆਂ ਨੂੰ ਰੂਪ ਵੇਖਣ ਦੀ ਆਦਤ ਪਈ ਹੁੰਦੀ ਹੈ, ਵਿਸ਼ਾ ਐਸਾ ਅੱਖਾਂ ਦਾ ਹੁੰਦਾ ਬਗਾਨੇ ਦੇ ਮੂੰਹ ਨੂੰ ਵੇਖਦੇ ਹੀ ਰਹਿਣਾ। ਹਜ਼ੂਰ ਨੇ ਕਿਹਾ ਸੂਰਤ ਦੇਖਣਾ ਭੂਲ ਗਵਾਰਾ, ਜਿੱਥੋਂ ਨੂੰ ਮਹਾਰਾ ਝੂਠ ਪਸਾਰਾ, ਸੋ ਅਨੇਕ ਪਾਉਂਦੇ ਰੂਪਾਂ ਨੂੰ ਵੇਖ ਵੇਖ ਕੇ
ਲਹਿ ਪਤੀ ਅੰਨ,
ਪ੍ਰਤੀਤ ਨੀ ਆਉਂਦੀ, ਭਰੋਸਾ ਨੀ ਆਉਂਦਾ। ਅੰਤ ਨੂੰ ਸਾਧ ਸਿੰਘ ਜੀ ਕਹਿ ਕਬੀਰ ਸੁਣੋ ਗੁਨੀਆ, ਬਿਨਸੇ ਗੁਰੂਪ ਦੇਖੇ ਸਭ ਦੁਨੀਆ, ਇਹ ਕਬਰਾਂ ਚ ਤਿਖਾ ਚ ਪੈ ਜਾਣੇ, ਆਕਾਰ ਨੀ ਸਦਾ ਰਹਿਣੇ, ਇਹਦੇ ਚ ਮਨ ਪਤੀਜਦਾ ਨੀ, ਇੱਕ ਮੂੰਹ ਵੇਖ ਕੇ ਫਿਰ ਹੋਰ ਦੂਏ ਦਾ ਸੋਹਣਾ ਮੂੰਹ ਵੇਖਣ ਦੀ ਇੱਛਾ ਪੁਰਦੀ ਰਹਿੰਦੀ ਹੈ।
ਪੁੱਤਰ ਕਲੱਤਰ ਉਰਜਿਓ ਜਾਨ ਮੇਰੀ,
ਮੇਰੇ ਪੁੱਤਰ ਹੋਣਗੇ, ਇਹ ਮੇਰੀ ਕਲੱਤਰ ਇਸਤਰੀ ਹੈ, ਮੇਰੇ ਪੁੱਤਰ ਦੀ ਕਲੱਤਰ ਨੂੰਹ ਹੈ, ਮੇਰੀ ਇਸਤਰੀ ਹੈ, ਇਉਂ ਉਲਝ ਗਿਆ ਕਹਿੰਦੇ। ਇਹਨਾਂ ਵਿੱਚ ਮੇਰ ਕਰਕੇ ਜਾਣ ਕੇ ਵੀ ਮੇਰੀਆਂ ਚੀਜ਼ਾਂ ਹੋਣਗੀਆਂ, ਇਉਂ ਜਾਣਨਾ ਵੀ ਮੇਰੀਆਂ, ਮੇਰੀ ਇਹਦਾ ਜਾਨ ਹਨ, ਮੇਰੀ ਜਿੰਦ ਹਨ, ਇਉਂ ਪੁੱਤਰ ਦੇ ਕਲੱਤਰ ਨੂੰਹ ਆਦਿਕਾ ਵਿੱਚ ਤੇ ਆਪਣੀ ਇਸਤਰੀ ਚੋਂ ਵੀ ਗਿਆ ਹੈ।
ਉਹ ਬਿਨ
ਆਪਣੀ ਜਾਨ ਸਮਝ ਕੇ ਪਿਆਰੀਆਂ ਜਾਨ ਨਾਲ ਆਉਂਦੀ,
ਉਹ ਬਿਨ ਸਹਿ ਉਹ ਭਸਮ ਹੈ ਢੇਰੀ।
ਉਹ ਜਦੋਂ ਸਰੀਰ ਸਾਕਤ ਦਾ ਨਾਸ ਹੋ ਜਾਏਗਾ, ਉਹ ਜਿਹੜੇ ਸੰਬੰਧੀ ਜਿਨ੍ਹਾਂ ਨੂੰ ਆਪਦੀ ਜਾਨ ਮੰਨੀ ਰੱਖਿਆ, ਉਹ ਸਾਰੇ ਦੀ ਸੁਆਹ ਦੀ ਢੇਰੀ ਬਣਾ ਦੇਣਗੇ ਚੱਟ ਕਿਸਾ ਚ ਪਾ ਕੇ ਸਾੜ ਦੇਣਗੇ, ਦੇਰ ਨਹੀਂ ਲੱਗੇਗੀ। ਉਹ ਬਿਲਸ ਹੈ, ਉਹ ਜਦੋਂ ਪਦਾਰਥ ਨਾਸ਼ ਹੋ ਜਾਣਗੇ ਉਹ ਸਰੀਰ ਵੀ ਸਾਰੀ ਢੇਰੀ ਅੰਤ ਨੂੰ ਹੋ ਜਾਏਗਾ।
ਬਿਨ ਹਰ ਭਜਨ ਦੇਖੋ ਬਿਲ
ਲਾਤੇ, ਭਜਨ ਤੋਂ ਮੈਨੂੰ ਸਾਰੇ ਲੋਕ ਬਰਲਾਪ ਹੀ ਕਰਦੇ ਵੇਖੀ ਦੇ ਹਨ।
ਤ੍ਰਿਜ ਤਨ ਤ੍ਰਿਜ ਧਨ ਮਾਇਆ ਸੰਗ ਰਾਤੇ,
ਤਰਕਾਰ ਹੈ ਉਹ ਸਰੀਰ ਉਹਨਾਂ ਦੇ, ਤਰਕਾਰ ਹੈ ਉਹਨਾਂ ਦੇ ਪੁੱਤਰ, ਤਰਕਾਰ ਹੈ ਉਹਨਾਂ ਦੇ ਧਨ, ਧਨ ਹੈ ਤਰਕਾਰ ਹੈ ਉਹ ਜਿਸ ਮਾਜ ਨਾਲ ਰੰਗੇ ਹੋਏ ਹਨ।
ਰਹਾਉ ਜਿਉ ਬਿਗਾੜੀ ਕਹਿ ਸਿਰ ਦੀ ਜਹ ਦਾਨ,
ਹਾਲ ਮਹਾਰਾਜ ਕਹਿੰਦੇ ਇਸ ਪ੍ਰਕਾਰ ਲਈ ਹੈ ਭਾਈ, ਜਿਵੇਂ ਕਿਸੇ ਬਿਗਾੜੀ ਦੇ ਸਿਰ ਤੇ ਸਰਕਾਰੀ ਲੋਕ ਬਿਗਾੜ ਚ ਫੜ ਕੇ ਬੋਝਾ ਰੱਖ ਦਿੰਦੇ ਹੈ, ਸਿਰ ਤੇ ਬੋਝਾ ਦਸ ਹਜ਼ਾਰ ਰੁਪਏ ਦਾ ਜੇ ਬੋਝਾ ਸਿਰ ਤੇ ਰੱਖ ਦਈਏ,
ਓਏ ਖਸਮੈ ਕਹਿ ਗ੍ਰਹਿ ਉਨ ਦੂਸ ਸਹਾ,
ਬਿਗਾੜੀ ਤਾਂ ਵਿਚਾਰਾ ਫੜਿਆ ਆ ਸਿਰ ਤੇ ਬੋਝਾ ਚੱਕੀ ਫਿਰਦਾ ਧਾਰ ਹੀ ਮਰਦਾ, ਉਹ ਜਿਹੜਾ ਧਨ ਹੈ ਉਹ ਬਿਗਾੜੀ ਜਿਹੜਾ ਖਸਮ ਦੇ ਘਰ ਚ ਪਹੁੰਚਾ ਦਿੰਦਾ ਹੈ, ਉਹਦਾ ਦੁੱਖ ਹੀ ਸਹਾਰਦਾ ਨਾ, ਬਿਗਾੜ ਚ ਫੜਿਆ ਭੁੱਖਾ ਚਾਇਆ ਚਿੰਦਾ ਰਹਿੰਦਾ, ਕਦੋਂ ਮੈਨੂੰ ਬਿਗਾੜ ਚੋਂ ਛੱਡੇ, ਕਦੋਂ ਮੈਂ ਘਰ ਜਾ ਕੇ ਆਰਾਮ ਕਰਾਂ। ਇਸੇ ਪ੍ਰਕਾਰ ਇਹ ਜੀਵ ਜਿਹੜਾ ਹੈ ਇਹ ਤਾਂ ਬਿਗਾੜੀ ਹੈ, ਅਤੇ ਇਹਦੇ ਸਿਰ ਦੇ ਉੱਤੇ ਦਮੜੇ ਜਿਹੜੇ ਚੱਕੇ ਆ ਭਾਰ ਹੈ ਵੀ ਇਹ ਮੇਰੀ ਮਾਇਆ ਇੰਨੀ ਹੈ, ਉਹ ਤਾਂ ਖਸਮ ਜਿਹਨੂੰ ਮਹਾਰਾਜ ਸਾਹਿਬ ਨੂੰ ਪਰਲਬਧ ਅਨੁਸਾਰ ਦੇਣੀ ਉਹਦੇ ਘਰ ਜਾ ਰਹਿਣੀ ਹੈ, ਇਹ ਤਾਂ ਐਵੇਂ ਦੁਖੀ ਸਹਾਰਦਾ ਹੈ, ਐਵੇਂ ਮੇਰ ਕਰਕੇ ਸਹਾਮ ਨਾ ਵੀ ਫਾਰਸੀ ਚ ਦੁੱਖ ਦਾ ਹੈ, ਦੁੱਖ ਹੀ ਦੁੱਖ ਹੈ ਇਹਨੂੰ, ਸਹਾਮ ਦੇਸ ਭਾਸ਼ਾ ਮੰਨ ਕੇ ਤਾਂ ਸਹਾਰਨ ਦਾ ਨਾਮ ਹੈ, ਇਹ ਦੁਖੀ ਸਹਾਰਦਾ ਹੈ। ਇਸ ਪ੍ਰਕਾਰ ਇਸਤਰੀ ਪੁੱਤਰ ਆਦਿਕਾਂ ਰੂਪੀ ਕੋਤਲਾਂ ਦੇ ਇਹ ਸਾਹਮਣ ਵਾਲਾ ਇੱਕ ਖੋਤੇ ਵੀ ਨਹੀਂ ਆਈ ਘਾਹ ਖੋਤਣ ਵਾਲਾ ਹੈ, ਅਤੇ ਬਿਗਾੜ ਕਰ ਰਿਹਾ ਹੈ, ਤੇ ਉਹ ਉਹਨਾਂ ਦੇ ਮਾਲਕਾਂ ਦੇ ਘਰ ਚੀਜ਼ਾਂ ਚਲੀਆਂ ਜਾਣੀਆਂ, ਉਹਨਾਂ ਨੂੰ ਸਾਂਭ ਲੈਣਾ ਹੈ, ਇਹ ਦੁਖੀ ਸਹਾਰ ਗਏ ਕਰਕੇ।
ਜੋ ਸੁਪਨਾ ਹੋਏ ਬੈਸ ਰਾਜਾ,
ਸਾਹਿਬ ਸਿੰਘ ਜੀ ਸੁਪਨੇ ਚ ਕੋਈ ਆਦਮੀ ਹੋਵੇ ਮੈਂ ਗਰੀਬ, ਉਹ ਪਾਤਸ਼ਾਹ ਬਣ ਕੇ ਬੈਠ ਜਾਵੇ,
ਨੇਤਰ ਪਸਾਰੇ ਤਾਂ ਨਿਰਾਰਸ ਕਾਜਾ,
ਨੀਂਦ ਹਟਗੀ ਨੇਤਰ ਖੋਲੇਗਾ ਤਾਂ ਉਹ ਪਾਤਸ਼ਾਹੀ ਦੇ ਜਿਹੜੇ ਸਲਾਮਾਂ ਲਈਆਂ ਫੌਜਾਂ ਦੇ ਪਾਸੋਂ ਸਲੂਟ ਕਰਾਏ ਹੈ, ਅੱਖਾਂ ਖੁੱਲਣਗੀਆਂ ਜਦੋਂ ਨੀਂਦ ਵੱਲੋਂ, ਤਾਂ ਉਹ ਨਿਰਥ ਵਿਅਰਥ ਹੀ ਨਿਰਾਈ ਵਿਅਰਥ ਕੰਮ ਹੈ, ਸਾਰਾ ਨਿਰਾਰਥ ਹੀ ਹੈ, ਬਿਨਾਂ ਅਰਥ ਤੋਂ ਮਤਲਬ ਤੋਂ ਹੈ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਇਹ ਸੁਪਨਾ ਸੰਸਾਰ ਹੈ, ਇਹਦੇ ਵਿੱਚ ਕਈ ਬਾਦਸ਼ਾਹ ਬਣ ਕੇ ਬਹਿ ਜਾਂਦੇ ਹੈ, ਹੁਕਮ ਕਰਦੇ ਅਹੰਕਾਰ ਕਰਦੇ ਹਨ,
ਨੇਤਰ ਪਸਾਰੇ ਤਾਂ ਨਿਰਾਰਥ ਕਾਜਾ,
ਸਾਹਿਬ ਸਿੰਘ ਜੀ ਅੱਖਾਂ ਖੁੱਲੀਆਂ ਉਗੜ ਗਈਆਂ ਅੱਖਣੇ ਪੀਤਲ ਜਮੇ ਗਰਾਸੇ ਝੋਟ, ਜਦੋਂ ਜਮਾਂ ਨੂੰ ਜੋਡਿਆਂ ਤੋਂ ਆ ਫੜਿਆ ਉਦੋਂ ਅੱਖਾਂ ਖੁੱਲਣਗੀਆਂ, ਉਸ ਵਕਤ ਸਾਰੇ ਕੰਮ ਵਿਅਰਥ ਹੀ ਨਿਕਲਣਗੇ ਜੋ ਕੁ ਕਰ ਰਿਹਾ ਹੈ।
ਜਿਉ ਰਾਖਾ ਖੇਤ ਉਪਰ
ਪਰਾਏ, ਪਰਾਏ ਖੇਤਾਂ ਤੇ ਰਾਖੇ ਰੱਖੇ ਹੁੰਦੇ ਵੀ ਸਰੋਂ ਨਾ ਕੋਈ ਪੱਟ ਲਵੇ, ਖੇਤੀ ਨਾ ਪੱਟ ਲੇ, ਉਹ ਪਰਾਏ ਖੇਤਾਂ ਦੇ ਉੱਤੇ ਰਾਖੇ ਬੈਠੇ ਹੁੰਦੇ ਹਨ,
ਖੇਤ ਖਸਮ ਕਾ ਰਾਖਾ ਉੱਠ ਜਾਏ,
ਉਹ ਖੇਤ ਤਾਂ ਖਸਮ ਦਾ ਹੁੰਦਾ, ਜਦੋਂ ਵੱਢਣ ਦਾ ਵਕਤ ਆਉਂਦਾ ਉਹ ਕੱਟ ਲੈਂਦੇ ਹੈ, ਰਾਖੇ ਨੂੰ ਮਣ ਦੋ ਮਣ ਜਿਹੜੇ ਦਾਣੇ ਦੇਣੇ ਨੂੰ ਦੇ ਦਿੰਦੇ ਹੈ, ਅੰਤ ਨੂੰ ਉੱਠ ਕੇ ਚਲਾ ਜਾਂਦਾ, ਖੇਤ ਦਾ ਮਾਲਕ ਨਹੀਂ ਹੁੰਦਾ। ਇਸੇ ਪ੍ਰਕਾਰ
ਜੋ ਰਾਖਾ ਖੇਤ ਉਪਰ ਪਰਾਏ,
ਰਾਖੇ ਵੀ ਨਹੀਂ ਜੀਵ ਹੈ, ਪਰਾਏ ਖੇਤ ਹੈ, ਇਸਤਰੀ ਪੁੱਤਰ ਧਨ ਆਦਿਕ ਜਿਹੜਾ ਹੈ ਵਾਹਿਗੁਰੂ ਦੀ ਦਾਤ ਹੈ, ਬਗਾਨੇ ਹਨ,
ਖੇਤ ਖਸਮ ਕਾ ਰਾਖਾ ਉੱਠ ਜਾ,
ਵਾਹਿਗੁਰੂ ਦਾ ਖੇਤ ਹੈ ਉਸ ਨੂੰ ਸਾਂਭ ਲੈਣੇ ਹੈ, ਇਹ ਰਾਖਾ ਜੀਵ ਅੰਤ ਨੂੰ ਉਸ ਵੇਲੇ ਜਮਾਂ ਦੇ ਤਿੰਨ ਬਣਾ ਬਣਾ ਕੇ ਜਿਹੜੇ ਸੂਟ ਜਿਹਾ ਬਣਾ ਕੇ ਦਿੰਦੇ ਮਰੇ ਤੋਂ ਮਗਰੋਂ, ਉਹ ਇਹਨੂੰ ਥੋੜੀ ਵਾਰੀ ਮਜ਼ਦੂਰੀ ਮਿਲਣੀ ਹੈ, ਰਾਖੇ ਨੂੰ ਅੰਤ ਨੂੰ ਉੱਠ ਕੇ ਪ੍ਰਲੋਕ ਨੂੰ ਚਲੇ ਜਾਣਾ ਪਵੇਗਾ।
ਉਸ ਖੇਤ ਕਾਰਨ ਰਾਖਾ ਕੜੈ,
ਉਸ ਖੇਤ ਕਾਰਨ ਵਾਸਤੇ ਰਾਖਾ ਕੜੈ ਝੁਰਦਾ ਰਹਿੰਦਾ ਹੈ,
ਜਿਸ ਕਹਿ ਪਾਲੈ ਕਛੂ ਨਾ ਪੜੈ,
ਉਹਦੇ ਪੱਲੇ ਨਹੀਂ ਕੁਝ ਪੈਂਦਾ, ਇਹਨੇ ਸੰਸਾਰ ਰੂਪੀ ਖੇਤ ਚ ਰੱਖਣ ਵਾਸਤੇ, ਇਹ ਸਰੀਰ ਰੂਪੀ ਖੇਤ ਰੱਖਣ ਵਾਸਤੇ ਰਾਖਾ ਜੀ ਐਵੇਂ ਕੜਾ ਝੁਰਦਾ ਰਹਿੰਦਾ ਹੈ, ਇਹ ਮੇਰੇ ਸੰਬੰਧੀ ਹੈ, ਮੇਰੇ ਸਰੀਰ ਹਨ।
ਜਿਸ ਕਾ ਪਲ ਕਸ਼ੂ ਨਾ ਪੜ
ਨੂੰ ਪੱਲੇ ਕੇ ਪ੍ਰਲੋਕ ਚ ਲਿਜਾਣ ਵਾਸਤੇ ਕੋਈ ਚੀਜ਼ ਇਹਦੇ ਚ ਨਹੀਂ ਲਿਜਾ ਸਕਦਾ, ਸਭ ਖਾਲੀ ਹੋ ਜਾਂਦੇ ਹਨ।
ਜਿਸ ਕਾ ਰਾਜ ਕਿਸੇ ਕਾ ਸੁਪਨਾ,
ਸਾਹਿਬ ਸਿੰਘ ਜੀ, ਰਾਜ ਨਾਲ ਬਹੁਤ ਹੁੰਦੀ ਹੈ ਨਾ ਜਿਸ ਸੁਰਨੇ ਦੀ, ਉਸ ਚੀਜ਼ ਦਾ ਸੁਪਨਾ ਆਦਮੀ ਨੂੰ ਆਉਂਦਾ। ਜੇ ਤਾਂ ਅੱਗ ਵੇਖੇ ਹੋਏ ਆਦਮੀ ਮਾਈ ਜੀ ਵੇਖਦਾ ਹੈ, ਜੇ ਆਕਾਸ਼ ਵੱਲ ਚਾਹੀਦਾ ਨੀਲਾ ਆਕਾਸ਼ ਹੀ ਦਿਸਦਾ ਹੈ, ਜੇ ਪੌਣ ਤੱਕ ਵਧਿਆ ਹੋਵੇ ਤਾਂ ਪੌਣ ਹੀ ਪ੍ਰਤੀਤ ਹੁੰਦੀ ਹੈ, ਜੇ ਧਰਤੀ ਤੱਕ ਵਧਿਆ ਹੋਵੇ ਤਾਂ ਧਰਤੀ ਜਾਣੀ ਗੱਡੀ ਦੇ ਜਾਈਦਾ ਤੇ ਤੁਰ ਨਹੀਂ ਹੁੰਦਾ, ਕਈ ਵਾਰੀ ਆਕਾਸ਼ ਤੱਕ ਵਧਿਆ ਤਾਂ ਆਕਾਸ਼ ਉਡਾਰੀਆਂ ਮਾਰੀ ਦੀਆਂ ਹਨ। ਇਸ ਪ੍ਰਕਾਰ ਜਿਸ ਚੀਜ਼ ਦੀ ਬਹੌਲਤਾ ਹੁੰਦੀ ਹੈ ਉਹ ਚੀਜ਼ ਦਾ ਸੁਪਨਾ ਆਉਂਦਾ। ਇਹ ਪੰਜਾਂ ਤੱਤਾਂ ਦੀ ਬਹੌਲਤਾ ਜਦੋਂ ਹੁੰਦੀ ਹੈ ਉਹ ਜਿਹਾ ਸੁਪਨਾ ਪੁਰਖ ਨੂੰ ਆਉਂਦਾ, ਜੋ ਅੱਗਾਂ ਲੱਗੀਆਂ ਦਿਸਦੀਆਂ ਉਦੋਂ ਅਗਨ ਤੱਤ ਵਧਿਆ ਹੁੰਦਾ, ਜਿਸ ਵੇਲੇ ਉਡਾਰੀਆਂ ਮਾਰਦਾ ਪੌਣ ਤੱਤ ਵਧਿਆ ਹੁੰਦਾ, ਜਿਸ ਵੇਲੇ ਧਰਤੀ ਗੱਡਿਆ ਜਾਂਦਾ ਉਦੋਂ ਧਰਤੀ ਤੱਤ ਵਧਿਆ ਹੁੰਦਾ, ਜੋ ਪਾਣੀ ਤਾਰੀਆਂ ਮਾਰਦਾ ਪਾਣੀ ਤੱਤ ਵਧਿਆ ਹੁੰਦਾ। ਇਸ ਪ੍ਰਕਾਰ ਸਾਹਿਬ ਸੰਗਤ ਜੀ, ਜਿਸ ਚੀਜ਼ ਦੀ ਬਹੌਲਤਾ ਹੈ ਉਹਦਾ ਸੁਪਨਾ ਆਉਂਦਾ ਹਰ ਇੱਕ ਪੁਰਖ ਦੇ ਘਰ।
ਜਿਸਕਾ ਰਾਜ ਕਿਸੇ ਕਾ ਸੁਪਨਾ,
ਉਸੇ ਪਦਾਰਥ ਦਾ ਸੁਪਨਾ ਆਉਂਦਾ ਹੈ। ਇਸ ਤਰ੍ਹਾਂ ਜਿਸਦਾ ਰਾਜ ਪ੍ਰਕਾਸ਼ ਹੈ ਨਾ ਜਿਸ ਵਾਹਿਗੁਰੂ ਦਾ, ਉਹਦਾ ਹੀ ਸੁਪਨਾ ਸੰਸਾਰ ਪੈਦਾ ਕੀਤਾ ਹੈ। ਜਿਸ ਵਾਹਿਗੁਰੂ ਨੇ ਰੋਸ਼ਨੀ ਦਿੱਤੀ ਹੈ ਸਾਰੀਆਂ ਰੂਹਾਂ ਦੇ ਤਾਈ, ਸਮਝਣ ਦੀ, ਵੇਖਣ ਦੀ, ਸੁਣਨ ਦੀ, ਸੁਣਨ ਦੀ, ਉਸੇ ਦਾ ਸੁਪਨਾ ਸੰਸਾਰ ਬਣਾਇਆ ਹੋਇਆ। ਜਿਸਕਾ ਰਾਜ ਕਿਸੇ ਕਾ ਸੁਪਨਾ, ਜਿਹਦਾ ਜਿਹਾ ਜਿਹਾ ਮਨੋ ਰਾਜ ਹੁੰਦਾ, ਸੰਕਲਪ ਹੁੰਦਾ, ਉਹ ਜਿਹਾ ਉਹਨੂੰ ਸੁਪਨਾ ਆਉਂਦਾ ਹੈ। ਜਿਸਦੇ ਤਾਈ ਰਾਜ ਗਿਆਨ ਰੂਪੀ ਰਾਜ ਦਿੱਤਾ ਉਹਨੂੰ ਸੰਸਾਰ ਸੁਪਨਾ ਪ੍ਰਤੀਤ ਹੁੰਦਾ ਹੈ, ਨਾਸ਼ਵੰਤ ਪ੍ਰਤੀਤ ਹੁੰਦਾ ਉਹਨੂੰ ਹੋਇਆ।
ਜਿਨ ਮਾਇਆ ਦੀਨੀ ਤਿਨ ਲਾਈ ਕ੍ਰਿਸ਼ਨਾ,
ਉਸ ਰਾਜ ਨੇ ਮਾਇਆ ਦਿੱਤੀ ਹੈ ਜੀਆਂ ਨੂੰ, ਕ੍ਰਿਸ਼ਨਾ ਦੀ ਨਾਲ ਉਸ ਦਿਨ ਲਾ ਦਿੱਤੀ ਹੈ ਪਰਖਣ ਵਾਸਤੇ, ਇਹ ਮੇਰੇ ਵਿੱਚ ਲਾਉਂਦੇ ਤੇ ਮਾਇਆ ਚ ਫਸਦੇ ਹੈ। ਇਸ ਪ੍ਰਕਾਰ ਜਿਸ ਮਾਇਆ ਦੀਨੀ,
ਜਿਨ ਮਾਇਆ ਦੀਨੀ ਤਿਨ ਲਾਈ ਕ੍ਰਿਸ਼ਨ,
ਰਾਜ ਨੂੰ ਮਾਇਆ ਦਿੱਤੀ ਹੈ ਉਸੇ ਨੂੰ ਕ੍ਰਿਸ਼ਨਾ ਲਾ ਛੱਡੀ ਹੈ ਰਸਾਂ ਕਸਾਂ ਦੀ, ਕ੍ਰਿਸ਼ਨਾ ਜੀ ਫਸੇ ਰਹਿੰਦੇ ਹੈ। ਜਿਸ ਨੂੰ ਮਾਰਾ ਸਾਨੂੰ ਮਾਇਆ ਕਿਰਪਾ ਕਰਕੇ ਭਗਤੀ ਨੂੰ ਮਾਇਆ ਦਿੱਤੀ ਹੈ, ਉਹਨਾਂ ਨੂੰ ਵਾਹਿਗੁਰੂ ਦੇ ਮਿਲਣ ਦੀ ਕ੍ਰਿਸ਼ਨਾ ਤੇ ਲਾ ਦਿੱਤੀ ਹੈ।
ਆਪ ਬਿਨਾਹੇ ਆਪ ਕਰੇ ਰਾਸ,
ਆਪ ਹੀ ਮੇਰਾ ਵਾਹਿਗੁਰੂ ਬਿਨਾਹੇ ਨਾਸ਼ ਬਿਨਾਹੇ
ਆਪ ਬਿਨਾਹੇ ਆਪ ਕਰੇ ਰਾਸ,
ਹੀ ਬਿਨਾਹੇ ਨਾਸ਼ ਕਰਨ ਵਾਲਾ ਹੈ, ਆਪ ਹੀ ਰਾਸ ਸਚਿਆਈ ਚ ਲਿਆਉਣ ਵਾਲਾ ਹੈ।
ਨਾਨਕ ਪ੍ਰਭ ਆਗੈ ਅਰਦਾਸ,
ਆਪ ਹੀ ਜਿਨ੍ਹਾਂ ਦੇ ਮਨ ਸਾਧ ਸਿੰਘ ਜੀ ਸਰਦਾ ਆਦਕਾਂ ਕਰਕੇ ਦੀ ਰਾਸ ਕਰਕੇ ਰਾਸ ਠੀਕ ਕਰ ਲੈਂਦਾ, ਸਚਿਆਈ ਚ ਕਰ ਲੈਂਦਾ, ਉਹਨਾਂ ਦੇ ਆਪ ਹੀ ਔਗਣਾਂ ਨੂੰ ਬਿਨਾਹੇ ਨਾਸ਼ ਕਰ ਦਿੰਦਾ, ਅਗਿਆਨ ਆਦਕਾਂ ਨੂੰ ਨਾਸ਼ ਕਰ ਦਿੰਦਾ ਹੈ। ਜਿਨ੍ਹਾਂ ਦੇ ਕਾਮ ਕ੍ਰੋਧ ਆਪ ਬਿਨਾਹੇ ਨਾਸ਼ ਕਰ ਦਿੱਤੇ ਹੈ, ਉਹਨਾਂ ਨੂੰ ਭਾਵ ਭਗਤੀ ਵਿੱਚ ਆਪ ਹੀ ਰਾਸ ਸਚਿਆਈ ਕਰ ਲੈਂਦਾ ਹੈ।
ਨਾਨਕ ਪ੍ਰਭ ਆਗੈ ਅਰਦਾਸ,
ਉਸ ਵਾਹਿਗੁਰੂ ਅੱਗੇ ਭਾਈ ਅਰਦਾਸ ਕਰਨੀ ਬਣਦੀ ਹੈ। ਉਹ ਪਰਮੇਸ਼ਰ ਸਰਵ ਕਲਾ ਸਮਰੱਥ ਹੈ, ਆਪ ਹੀ ਜਗਤ ਨੂੰ ਪੈਦਾ ਕਰਨ ਵਾਲਾ, ਆਪ ਹੀ ਸੱਚੇ ਪਾਤਸ਼ਾਹ ਪਾਲਣਾ ਕਰਨ ਵਾਲਾ, ਆਪ ਹੀ ਸੰਸਾਰ ਨੂੰ ਬਿਨਾਹੇ ਪਾਲੋਂ ਕਰਨ ਵਾਲਾ ਹੈ। ਉਸ ਵਾਹਿਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰੀਏ।
ਆਪ ਬਿਨਾਹੇ ਆਪ ਕਰੇ ਰਾਸ, ਨਾਨਕ ਪ੍ਰਭ ਆਗੈ ਅਰਦਾਸ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ। ਗਉੜੀ ਗੁਆਰੇ ਦੀ ਮਹੱਲਾ ਪੰਜਵਾ, ਬਹੁ ਰੰਗ ਮਾਇਆ ਬਹੁ ਵਿਦ ਪੇਖੀ।
ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਅੰਤਰਜਾਮੀ ਸੱਚੇ ਪਾਤਸ਼ਾਹ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਉਹ ਸੁਖ ਮੈਨੂੰ ਬਖਸ਼ੋ, ਦੱਸੋ ਜਿਸ ਦੇ ਨਾਲ ਮੇਰੀ ਕ੍ਰਿਸ਼ਨਾ ਨਿਵਰਤ ਹੋ ਜਾਵੇ। ਸੋ ਸੁਖ ਮੋਕੋ ਸੰਤ ਬਤਾਵੋ, ਕ੍ਰਿਸ਼ਨਾ ਦੂਜੇ ਮੰਤਰ ਬਤਾਵੋ। ਇਹਦਾ ਉੱਤਰ ਗੁਰੂ ਮਹਾਰਾਜ ਸਾਹਿਬ ਪੁੱਛਦੇ ਹਨ ਕਿ ਸਿੱਖ ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਵੇਖੀਆਂ, ਤਾਂ ਸਿੱਖ ਵੱਲੋਂ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਇੰਨੀਆਂ ਚੀਜ਼ਾਂ ਦੇ ਨਾਲ ਮੈਂ ਚਿੱਤ ਲਾਇਆ ਪਰ ਕਿਤੋਂ ਵੀ ਮੈਨੂੰ ਸ਼ਾਂਤੀ ਨਹੀਂ ਪ੍ਰਾਪਤ ਹੋਈ।
ਬਹੁ ਰੰਗ ਮਾਇਆ ਬਹੁ ਵਿਦ ਪੇਖੀ,
ਸੱਚੇ ਪਾਤਸ਼ਾਹ ਬਹੁਤ ਰੰਗੀ ਜਿਹੜੀ ਮਾਇਆ ਰਾਸੀ ਤਾਂਸੀ ਸਾਤਕੀ ਰੂਪ ਹੋ, ਇਹ ਬਹੁਤ ਵਿਧੀਆਂ ਪੂਰਵਕ ਕਿਸੇ ਨੂੰ ਖੇਤੀ ਰੂਪ ਹੋ ਕੇ, ਕਿਸੇ ਨੂੰ ਵਪਾਰ ਰੂਪ ਹੋ ਕੇ, ਕਿਸੇ ਨੂੰ ਨੌਕਰੀ ਰੂਪ ਹੋ ਕੇ, ਗਾਂ ਰੂਪ ਹੋ ਕੇ ਚਿੰਬੜੀ ਹੋਈ ਹੈ। ਕੋਈ ਖੇਤੀਆਂ ਵਿਚ ਲੱਗੇ ਹੋਏ ਹੈ, ਕੋਈ ਚਾਕਰੀਆਂ ਵਿਚ ਲੱਗੇ ਹੋਏ ਹੈ, ਕੋਈ ਸੁਦਾਗਰੀਆਂ ਚ ਲੱਗੇ ਹੋਏ ਹੈ, ਕੋਈ ਵਪਾਰ ਕਰਨ ਲੱਗੇ ਹੋਏ ਹੈ। ਕਿਉਂ ਬਹੁਤ ਵਿਧੀ ਜਿਹੜੀ ਮਾਇਆ ਹੈ, ਬਹੁਤ ਰੰਗੀ ਰਾਸੀ ਤਾਮਸੀ ਸਾਂਤ ਕੀ ਜਿਹੜੀ ਮਾਇਆ, ਬਹੁਤ ਰੰਗਾਂ ਰੰਗਾਂ ਚ, ਕਿਤੇ ਰਾਸੀ ਹੋ ਕੇ ਰਜੋਗੁਣ ਹੋ ਕੇ ਚਿੰਬੜੀ ਹੋਈ ਹੈ, ਕਿਤੇ ਸਦੋਗੁਣ ਰੂਪ ਹੋ ਕੇ ਸਿੱਧੀਆਂ ਰੂਪ ਹੋ ਕੇ ਚਿੰਬੜੀ ਹੋਈ ਹੈ, ਕਿਤੇ ਤਮੋਗੁਣ ਹੋ ਕੇ ਘੋਰ ਮੰਤਰ ਸਿੱਧ ਕਰਕੇ ਜੀਵਾਂ ਨੂੰ ਵਸ ਕਰਨਾ ਤੇ ਸਰਾਫ ਦੇਣੇ। ਇਹ ਬਹੁਤ ਰੰਗਾਂ ਦੀ ਮਾਇਆ ਜਿਹੜੀ ਰਾਸੀ ਤਾਮਸੀ ਸਾਂਤ ਕੀ ਰੂਪ, ਇਹ ਬਹੁਤ ਵਿਧੀਆਂ ਪੂਰਕ ਮੋਹ ਦੀ ਵੇਖੀ ਹੈ।
ਕਲਮ ਕਾਗਜ ਸਿਆਨ ਭਲੇਖੀ,
ਕਿਸੇ ਨੂੰ ਕਲਮ ਰੂਪ ਹੋ ਕੇ ਚਿੰਬੜੀ ਹੋਈ ਹੈ, ਕਲਮ ਦੇ ਕਸਾਈ ਹੈ ਆਦਮੀ, ਮੂੰਹੋਂ ਤਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੈ, ਜਦੋਂ ਕਲਮ ਪਾਉਂਦੇ ਹੈ ਉਸ ਵੇਲੇ ਕਿਸੇ ਦਾ ਲਿਹਾਜ਼ ਨਹੀਂ ਕਰਦੇ, ਕਿਸੇ ਤੇ ਬਖਸ਼ਿਸ਼ ਨਹੀਂ ਕਰਦੇ, ਕਿਸੇ ਨੂੰ ਕੋਈ ਤਰਸ ਨਹੀਂ ਕਰਦੇ। ਇਹ ਕਲਮ ਕਸਾਈ ਨੂੰ ਹੋ ਕੇ ਕਿਸੇ ਨੂੰ ਚਿੰਬੜੀ ਹੋਈ ਹੈ,
ਕਾਗਜ਼
ਕਿਸੇ ਨੂੰ ਕਾਗਜ਼ ਪ੍ਰਵਾਨਾ ਰੂਪ ਹੋ ਕੇ ਚਿੰਬੜੀ ਹੋਈ ਹੈ, ਪ੍ਰਵਾਨੇ ਦੇ ਕੇ ਨੋਟ ਕਰਕੇ ਲੋਕਾਂ ਨੂੰ ਨੋਟਸ ਟੈਕਸ ਵਗੈਰਾ ਜਿਵੇਂ ਲਾਈ ਜਾਂਦੇ ਅੱਜ ਕੱਲ ਦੇ, ਇਸ ਪ੍ਰਕਾਰ ਕਾਗਜ਼ ਪ੍ਰਵਾਨਾ ਰੂਪ ਹੋ ਕੇ ਚਿੰਬੜੀ ਹੋਈ ਹੈ।
ਸਿਆਣਪ ਲੇਖੀ
ਅਤੇ ਕਈਆਂ ਨੂੰ ਸਿਆਣਪ ਰੂਪ ਹੋ ਕੇ ਆਪਦੀਆਂ ਸਿਆਣਪਾਂ ਹੀ ਘੋੜ ਦਿੰਦੇ, ਸਾਇੰਸਦਾਨ ਸਿਆਣਪਾਂ ਦੇ ਨਾਲ ਕਿਹੋ ਜਿਹੇ ਬੰਬ ਪਰਮਾਣੂ ਬਣਦੇ ਆ, ਉਹਦੇ ਨਾਲ ਇੰਨਾ ਨਾਸ਼ ਹੋ ਸਕਦਾ, ਹਜ਼ਾਰ ਪਾਉਂਡ ਦੇ ਬੰਬ ਛੱਡ ਛੱਡ ਕੇ ਤਬਾਹ ਕਰ ਸਕਦੇ ਆ, ਇਸ ਪ੍ਰਕਾਰ ਦੀ ਸਿਆਣਪ ਕਰਦੇ ਹਨ ਸਾਇੰਸ ਵਿਦਿਆ ਦੀ।
ਲੇਖੀ
ਕਈ ਲਿਖਾਰੀ ਬਣ ਬਣ ਕੇ ਅਨੇਕ ਪ੍ਰਕਾਰ ਦੇ ਤਜਰਬਿਆਂ ਦੇ ਤਾਂ ਲਿਖਦੇ ਹਨ, ਕੋਈ ਕਹਿੰਦਾ ਮੇਰੇ ਇਹੋ ਜਿਹੇ ਨੁਸਖੇ ਹੈ, ਕੋਈ ਕਹਿੰਦਾ ਮੇਰੀ ਇਹੀ ਜਿਹੀ ਦਵਾਈ ਹੈ, ਅਤੇ ਕੋਈ ਕਹਿੰਦਾ ਮੈਂ ਇਹੋ ਜਿਹੇ ਕਾਵਿਆਦ ਕਵਿਤਾ ਬਣਾ ਸਕਦਾ। ਕਿਉਂ ਲਿਖਾਰੀ ਬਣ ਕੇ ਮਾਇਆ ਹੀ ਚਿੰਬੜੀ ਹੋਈ ਹੈ ਕਿਸੇ ਨੂੰ ਕਾਗਜ਼।
ਕਲਮ ਕਾਗਜ਼ ਸਿਆਣ ਭਲੇਖੀ,
ਬਹੁਤ ਸਾਰੇ ਕਲਮ ਤੇ ਕਾਗਜ਼ ਲੈ ਕੇ ਸਿਆਣਪ ਲਿਖਣ ਲੱਗੇ ਹੋਏ ਹੈ, ਲਿਖਾਰੀ ਬਣੇ ਹੈ, ਕਿਸੇ ਅੰਦਾਜ਼ਾ ਲਾ ਕੇ ਗਿਣਤੀ ਗਿਣ ਕੇ ਦੱਸ ਦਿੰਦੇ ਹਾਂ। ਇਹ ਲਿਖਾਰੀ ਪੁਣੇ ਚ ਲੱਗੀ ਚਿੰਬੜੀ ਹੋਈ ਹੈ ਕਿਸੇ ਦੇ ਤਾਂ ਹੋ ਕੇ ਕਾਗਜ਼।
ਕਲਮ ਕਾਗਜ਼ ਸਿਆਣ ਭਲੇਖੀਆਂ
ਦੇ ਜਿਹੜੇ ਕਰਮ ਹੋਣਗੇ, ਇਹ ਕਲਮ ਬਣੀ ਹੋਈ ਹੈ, ਅਤੇ ਕਲਮ
ਕਾਗਜ਼
ਅਤੇ ਕਾਗਜ਼ ਅੰਤਾਕਰਨ ਬਣਿਆ ਹੋਇਆ ਹੈ, ਜਿਹਦੇ ਚ ਲਿਖੇ ਪਏ ਹੈ ਜਿਹੜੇ ਕਰਮ ਹੈ ਕੀਤੇ, ਉਹ ਸਾਰਿਆਂ ਦੇ ਅੰਦਰ ਲਿਖੇ ਹੋਏ ਹੈ ਕਰਮਾਂ ਰੂਪੀ ਕਾਗਜ਼ ਕਲਮ ਨਾਲ।
ਸਿਆਣਪ ਲੇਖੀ
ਅਤੇ ਫਿਰ ਸਿਆਣਪ ਬਣ ਕਰਕੇ ਉਸ ਲੇਖੀ ਲਿਖਾਰੀ ਬਣ ਕੇ ਚਿੱਤਰਗੁਪਤ ਜਿਹੜੇ ਲਿਖਾਰੀ ਹੈ ਉਹਨਾਂ ਦੀ ਸਿਆਣਪ ਦੇ ਤਾਂ ਦੁਆਰਾ ਲਿਖਦੇ ਹੈ ਕਿ ਇੰਨੇ ਭੈੜੇ ਕੰਮ ਕੀਤੇ ਹੈ, ਇਹਨੇ ਇੰਨੇ ਚੰਗੇ ਕੰਮ ਕੀਤੇ ਹੈ, ਇਸ ਪ੍ਰਕਾਰ ਲਿਖਾਰੀਆਂ ਦੇ ਪਾਸੋਂ ਚਿੱਤਰਗੁਪਤਾਂ ਦੇ ਪਾਸੋਂ ਲਿਖਾਉਂਦੇ ਰਹਿੰਦੇ ਹਨਗੇ। ਕਲਮ ਕਾਗਜ਼ ਕਈਆਂ ਦੇ ਤਾਂ ਕਲਮ ਵਾਸ਼ਨਾ ਰੂਪੀ ਕਲਮ ਪਕੜੀ ਹੋਈ ਹੈ, ਕਈਆਂ ਦੇ ਸਾਧ ਸੰਗਤ ਜੀ ਮੱਥੇ ਰੂਪ ਕਾਗਜ਼ ਬਣਿਆ ਹੋਇਆ ਹੈ, ਕਈਆਂ ਦੀ ਜਿਹੜੀ ਬੁੱਧ ਸਿਆਣਪ ਹੈ ਇਹੋ ਹੀ ਬੁੱਧ ਲਿਖਾਰਨ ਬਣੀ ਹੋਈ ਹੈ, ਇਹ ਸਭ ਮਾਇਆ ਚਿੰਬੜੀ ਹੋਈ ਹੈ।
ਮਹਿਰ ਮਲੂਕ ਹੋਏ ਦੇਖਿਆ ਖਾਨ,
ਸਾਧ ਸੰਗਤ ਜੀ ਮਹਿਰ ਗੁਜਰਾਂ ਦੇ ਨੰਬਰਦਾਰ ਦਾ ਨਾਂ ਹੈ, ਗੁਜਰਾਂ ਦੇ ਨੰਬਰਦਾਰ ਨੂੰ ਮਹਿਰ ਕਹਿੰਦੇ ਹੈ, ਸੋ ਕਈ ਮਹਿਰ ਗੁਜਰਾਂ ਦੇ ਨੰਬਰਦਾਰ ਬਣ ਕੇ ਵੀ ਵੇਖਿਆ ਹੈ।
ਮਲੂਕ
ਬਲੋਚਾਂ ਦੇ ਸਰਦਾਰ ਦਾ ਨਾਮ ਹੈ, ਮਲੂਕ ਬਲੋਚਾਂ ਦੇ ਸਰਦਾਰ ਬਣ ਕੇ ਵੀ ਵੇਖਿਆ, ਨੰਬਰਦਾਰ ਬਣ ਕੇ ਵੇਖਿਆ ਹੈ।
ਹੋਏ ਦੇਖਿਆ ਖਾਨ,
ਪਠਾਨਾਂ ਦੇ ਵਿੱਚੋਂ ਖਾਨ ਸਰਦਾਰ ਆਪਣੇ ਆਪ ਨੂੰ ਖਾਨ ਕਹਾਉਂਦੇ ਹੈ, ਇਹ ਖਾਨ ਬਣ ਕੇ ਵੀ ਵੇਖਿਆ ਹੈ। ਇਸੇ ਪ੍ਰਕਾਰ ਮਹਿਰ ਸਾਰਿਆਂ ਦੇ ਦਿਲਾਂ ਦੇ ਮਹਿਰ ਜਾਣੂ ਹੋ ਕਰਕੇ ਮਲੂਕ ਪਾਤਸ਼ਾਹੀ ਲਿਬਾਸ ਪੈਰ ਕਰਕੇ, ਮਲੂਕ ਕੋਮਲ ਲਿਬਾਸ ਪੈਰ ਕਰਕੇ ਖਾਨ ਬਹਾਦਰ ਪਠਾਨ ਬਣ ਕੇ ਵੀ ਵੇਖਿਆ ਹੈ।
ਤਾਤੇ ਨਾਹੀ ਮਨ ਤ੍ਰਿਪਤਾਂ,
ਪਦਾਰਥਾਂ ਕਰਕੇ ਮਨ ਤ੍ਰਿਪਤੀ ਚ ਨਹੀਂ ਆਉਂਦਾ, ਮਨ ਨੂੰ ਰੱਜ ਨਹੀਂ ਆਉਂਦਾ ਹੈ ਕਿਸੇ ਪ੍ਰਕਾਰ
ਦੀ। ਸੰਤ ਬਤਾਓ,
ਸੰਤ ਹਾਕਮਾਂ ਜਨੋ ਉਹ ਸੁਖ ਸਾਡੇ ਤਾਈ ਬਤਾਵੋ ਦੱਸਣਾ ਕਰੋ।
ਕ੍ਰਿਸ਼ਨਾ ਬੂਝੈ ਮਨ ਤ੍ਰਿਪਤਾ
ਕਾਰ ਸਾਡੇ ਹਿਰਦੇ ਵਿੰਜਣ ਭੋਗਾਂ ਦੀ ਰਸਾਂ ਕਸਾਂ ਦੀ ਸਵਰਗ ਲੋਕ ਦੀ ਦੁਨੀਆਂ ਦੇ ਪਦਾਰਥਾਂ ਦੀ ਕ੍ਰਿਸ਼ਨਾ ਬੁਝ ਜਾਵੇ ਮਨ ਤ੍ਰਿਪਤੀ ਚ ਆ ਜਾਵੇ।
ਰਹਾਉ ਪਵਨ ਹਸਤ ਅਸਵਾਰੀ
ਮਹਾਰਾਜ ਇਹ ਸਾਡੀ ਕ੍ਰਿਸ਼ਨਾ ਨਿਵਰਤ ਨਹੀਂ ਹੁੰਦੀ ਘੋੜਿਆਂ ਦੀਆਂ ਸਵਾਰੀਆਂ ਕਰਕੇ ਵੀ ਪੂਰਾ ਤ੍ਰਿਪਤ ਨਹੀਂ ਹੁੰਦਾ। ਅਸ ਘੋੜੇ ਪਵਨ ਵਾਂਗੂ ਜਿਹੜੇ ਪਵਨ ਕੇ ਗੌਣ ਕੋ ਜਾਤ ਨਿਵਾਰੇ ਜਿਹੜੇ ਪਵਨ ਦੇ ਗਵਨ ਨੂੰ ਪਿੱਛੇ ਛੱਡ ਕੇ ਚਲੇ ਜਾਂਦੇ ਇਹੋ ਜਿਹੇ ਘੋੜਿਆਂ ਦੀਆਂ ਸਵਾਰੀਆਂ ਅਤੇ ਅਸ ਪਵਨ ਘੋੜੇ ਪਵਨ ਦੇ ਘੋੜੇ ਹਵਾਈ ਜਹਾਜ਼ ਪਵਨ ਦੇ ਘੋੜੇ ਕਾਰਾਂ ਮੋਟਰਾਂ ਜੀਵਾਂ ਆਦਿਕ ਇਹ ਸਭ ਪਵਨ ਦੇ ਹੀ ਘੋੜੇ ਹਨਗੇ। ਇਹ ਪਵਨ ਦੀਆਂ ਘੋੜਿਆਂ ਤੇ ਵੀ ਸਵਾਰੀਆਂ ਕਰਕੇ ਵੇਖਿਆ ਹਸਤ ਹਾਥੀਆਂ ਦੀਆਂ ਸਵਾਰੀਆਂ
ਸਵਾਰੀ ਸਿਰਫ ਪਾਲਕੀਆਂ ਦੀਆਂ ਸਵਾਰੀਆਂ ਕੀਤੀਆਂ ਚੋਆ ਚੰਦਨ ਸੂਰਜ ਸੁੰਦਰ ਨਾਰ ਇਹਨਾਂ ਕਰਕੇ ਵੀ ਤ੍ਰਿਪਤੀ ਨਹੀਂ ਹੋਈ। ਘੋੜੇ ਪਾਉਣਿਆਂ ਨੂੰ ਤੇਜ ਚੱਲਣ ਵਾਲੇ ਹਾਥੀਆਂ ਦੀਆਂ ਸਵਾਰੀਆਂ ਸਿਰਫ ਪਾਲਕੀਆਂ ਦੀਆਂ ਸਵਾਰੀਆਂ ਕਰਕੇ ਜਮੇ ਕੱਢ ਲੈਣਾ ਅਸਰ ਸਰੀਰ ਆਦਿਕ ਸੁਗੰਧੀਆਂ ਲਾਉਣੀਆਂ ਕੱਪੜਿਆਂ ਤੇ ਮੂੰਹ ਦੇ ਉੱਤੇ ਸਰੀਰ ਦੇ ਉੱਤੇ ਖੁਸ਼ਬੂ ਮਾਲਣੀ ਇਸ ਪ੍ਰਕਾਰ ਪਿਆ ਪਿਆ ਕੇ ਚੰਨਣ ਅਸਰ ਆਦਿਕ ਜੋ ਆ ਲਾਲ ਚੰਨਣ ਆਦਿਕ ਲਾ ਲੈਣ ਇਸੇ ਪ੍ਰਕਾਰ ਸਰੀਰ ਸੁੰਦਰ ਨਾਲ ਦੁੱਧ ਝੱਗ ਵਰਗੀਆਂ ਸੇਜਾਂ ਕੋਮਲ ਬਣਾ ਲੈਣੀਆਂ ਪ੍ਰਾਪਤ ਕਰ ਲੈਣੀਆਂ। ਨਟ ਨਾਟਕ ਆਖਾਰੀ ਗਾਇਆ
ਅਤੇ ਸੋਹਣੇ ਨਟਾਂ ਦੇ ਤਮਾਸ਼ੇ ਵੇਖ ਲੈਣੇ ਅਤੇ ਨਾਟਕ ਨਟਾਂ ਦੇ ਨਾਟਕ ਤਮਾਸ਼ੇ ਜਿਵੇਂ ਸਾਨੂੰ ਨਾਟਕ ਹੈ
ਇਸ ਪ੍ਰਕਾਰ ਹੋਰ ਨਾਟਕ ਹੁੰਦੇ
ਇਸੇ ਪ੍ਰਕਾਰ ਨਾਟਕਾਂ ਦੇ ਤਾਈ ਕਵੀਆਂ ਲੋਕਾਂ ਨੇ ਨਾਟਕ ਬਣਾ ਬਣਾ ਕੇ ਉਹ ਲੋਕਾਂ ਦੇ ਤਾਈ ਕਸਮ ਕਰਨਾ ਜਿਵੇਂ ਪ੍ਰਬੋਧ ਚੰਦਰ ਨਾਟਕ ਹੈ ਵਿਵੇਕ ਦਾ ਤੇ ਮੋਹ ਦਾ ਜੰਗ ਹੈ ਇਸ ਪ੍ਰਕਾਰ ਦੇ ਨਾਟਕ ਤੇ ਨਟਾਂ ਦੇ ਤਮਾਸ਼ੇ ਤੇ ਅਖਾੜੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇਖੀਆਂ ਗਾਇਆ ਗਾਇਕਾਂ ਜਿਹੜੀਆਂ ਹਨਗੀਆਂ ਇਸਤਰੀਆਂ ਜੋ ਗਾਉਣ ਵਾਲੀਆਂ ਬੇਸਵਾਦਕਾਂ ਦੇ ਨਾਚ ਵੀ ਵੇਖੇ ਹਨ ਇਹਨਾਂ ਕਰਕੇ ਵੀ ਸ਼ਾਂਤ ਨਹੀਂ ਆਈ। ਨਟ ਨਾਟਕ ਨਾਟਕ ਨਾੜੀਆਂ ਦੇ ਤਾਈ ਨਟ ਵੇਖਣ ਵਾਲੇ ਹਕੀਮਾਂ ਦੇ ਨਾਲ ਮਿਲ ਮਿਲ ਕੇ ਤਜਰਬੇ ਕੀਤੇ ਕਿ ਜੇ ਨਾੜ ਪਹਿ ਨੂੰ ਤਬੂਸੀ ਮਾਰ ਕੇ ਚੱਲੇ ਤਾਂ ਵਾਹ ਹੁੰਦੀ ਹੈ ਜਾਂ ਪਿੱਤ ਹੁੰਦੀ ਹੈ ਕਫ ਹੁੰਦੀ ਹੈ ਜੇ ਧੀਮੇ ਚੱਲੇ ਤਾਂ ਕਫ ਹੁੰਦੀ ਹੈ ਇਸ ਪ੍ਰਕਾਰ ਦੇ ਨਟ ਜਿਹੜੇ ਹਕੀਮ ਹੈ ਉਹ ਨਾਟਕ ਨਾੜੀਆਂ ਦੇ ਨਿਰਣਾ ਕਰਦੇ ਰਹਿੰਦੇ ਹਨਗੇ। ਨਟ ਨਾਟਕ
ਆਖਾਰੇ ਗਾਇਆ
ਅਖਾੜੇ ਬੇਸਵਾਦੀਆਂ ਲੱਗੇ ਹੋਏ ਹਨ ਤੇ ਗਾਇਆ ਗਾਉਂਦੀਆਂ ਹਨ ਜਿਸ ਵਿਚ ਅਖਾੜੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਤੇ ਗਾਇਕਾਂ
ਤਾਂ ਮੈਂ ਮਨ ਸੰਤੋਖ ਨਾ ਪਾਇਆ
ਸਾਰੀਆਂ ਚੀਜ਼ਾਂ ਨੂੰ ਵੇਖ ਕਰਕੇ ਮਨ ਸੰਤੋਖ ਨਹੀਂ ਪ੍ਰਾਪਤ ਕੀਤਾ ਮਨ ਤ੍ਰਿਪਤ ਨਹੀਂ ਹੋਇਆ ਹੈ।
ਤਖਤ ਸਭਾ ਮੰਡਨ ਬੋਲੀ ਕੇ
ਸਨਾਮ ਕਰਮਾਂ ਕਰਕੇ ਰਾਜੇ ਬਣ ਗਏ ਆਪਦੇ ਤਖਤ ਬਣਾ ਲਏ ਅਤੇ ਸਭਾ ਕਚਹਿਰੀਆਂ ਲਾ ਲਈਆਂ ਅੱਗੇ ਤਖਤ
ਮੰਡਨ ਬੋਲੀ ਕੇ
ਅਤੇ ਸਭਾ ਬਣਾ ਲਈਆਂ ਕਚਹਿਰੀਆਂ ਲਾ ਲਈਆਂ ਤਖਤ ਲਾ ਲਾ ਕੇ ਮੰਡਨ ਆਪਦਾ ਮੰਡਨ ਕਰਾ ਲਿਆ ਵੀ ਰਾਜਾ ਸਾਹਿਬ ਜੈਸਾ ਸਾਡਾ ਹੈ ਜਾਂ ਹੋਰ ਕੋਈ ਦੁਨੀਆਂ ਚ ਹੈ ਹੀ ਨਹੀਂ ਇਹ ਆਪਦਾ ਮੰਡਨ ਕਰਾ ਲਿਆ ਮੰਡਲ ਕਚਹਿਰ ਮੰਡਲ ਸਮੂਹ ਰਾਜਿਆਂ ਨੂੰ ਇਕੱਠਾ ਕਰ ਲਿਆ ਆਪਦਾ ਮੰਡਨ ਕਰਾ ਲਿਆ ਮੰਡਨ ਭੁਖਤ ਹੋ ਗਿਆ ਸਿੰਘਾਸਨ ਦੇ ਤੇ ਸਭਾ ਲਾ
ਕੇ
ਗੁਲੀਚੇ ਗੁਲੀਚੇ ਥੱਲੇ ਵਿਸ਼ਾਲੇ ਬੁਰਦਾਰ
ਸਗਲ ਮੇਵੇ ਸੁੰਦਰ ਬਾਗੀਚੇ
ਸੋਹਣੇ ਮੇਵੇ ਸਾਰਿਆਂ ਰੁੱਤਾਂ ਦੇ ਇਕੱਠੇ ਕਰ ਲਏ ਸੋਹਣੇ ਬਗੀਚੇ ਲਾ ਲਏ
ਆਖੇੜ ਬਿਰਤ ਰਾਜਨ ਕੀ ਲੀਲਾ
ਸ਼ਿਕਾਰ ਵਾਲੀ ਬਿਰਤੀ ਚ ਫਿਰਦਾ ਰਿਹਾ ਕਦੇ ਸ਼ੇਰ ਮਾਰ ਲੇ ਕਦੇ ਹਰਨ ਮਾਰ ਲੇ ਇਸੇ ਪ੍ਰਕਾਰ ਕਦੇ ਗੈਂਡੇ ਮਾਰ ਲੇ ਕਿਉਂ ਸ਼ਿਕਾਰੀਆਂ ਵਾਲੀ ਬਿਰਤੀ ਚ ਹਰ ਵਕਤ ਸ਼ਿਕਾਰੀ ਬਣੇ ਰਹਿਣਾ ਕੁੱਤੇ ਆਦਿਕ ਲੱਖਣੇ ਨਾਲ ਕਿਉਂ ਸ਼ਿਕਾਰੀਆਂ ਵਾਲੀ ਬਿਰਤੀ ਵਿਚ
ਰਾਜਨ ਕੀ ਲੀਲਾ
ਰਾਜਿਆਂ ਵਰਗੇ ਚੋਜ ਕਰ ਲੈਣੇ ਕਦੇ ਕਿਸੇ ਟੀ ਪਾਲਟੀ ਬੈਠ ਕੇ ਕਰ ਲੈਣੀ ਕਦੇ ਸ਼ਿਕਾਰ ਖੇਡ ਕੇ ਕਦੇ ਮਾਸ ਬਣਾ ਕੇ ਖਾ ਲੈਣਾ ਕਿਉਂ ਰਾਜਿਆਂ ਵਾਲੀਆਂ ਖੇਲਾਂ ਕਰਨੀਆਂ ਲੋਕਾਂ ਦੇ ਰਾਜ ਖੋ ਲੈਣੇ
ਮਨ ਨਾ ਸੁਹੀਲਾ ਪਰਪੰਚ ਹੀਲਾ
ਚੀਜ਼ਾਂ ਦੀ ਪ੍ਰਾਪਤੀ ਕਰਕੇ ਮਨ ਨੀ ਸੁਖੀ ਹੋਇਆ ਸੱਚੇ ਪਾਤਸ਼ਾਹ ਗਰੀਬ ਨਿਵਾਜ ਪਰਪੰਚ ਹੀਲਾ ਇਹ ਪ੍ਰਪੰਚ ਛਲ ਕਰਨ ਦੇ ਸਾਰੇ ਹੀਲੇ ਬਹਾਨੇ ਹੀ ਹੈ ਜੀਆਂ ਦੇ
ਛਲ ਕਰਦੇ ਰਹਿੰਦੇ ਹਰ ਵਕਤ, ਕਦੇ ਕਿਸੇ ਬਹਾਨੇ ਨਾਲ ਛਲ ਕਰ ਲੈਂਦੇ ਆ, ਕਦੇ ਕਿਸੇ ਬਹਾਨੇ ਨਾਲ ਛਲ ਕਰ ਲੈਂਦੇ ਆ। ਮਨ ਨੀ ਸੁਖੀ ਹੋ ਸਕਦਾ, ਮਨ ਨਾਲ ਸੁਹੇਲਾ ਅਤੇ ਪ੍ਰਪੰਚ ਹੀਲਾ, ਇਹ ਪ੍ਰਪੰਚ ਸੰਸਾਰ ਦੇ ਹੀਲਾ ਦੁੱਖ ਹੀ ਹੈ, ਦੁੱਖ ਹੀ ਸੌਂਦੇ ਹੋਏ ਸੰਸਾਰੀ ਜੀਵ, ਮਨ ਸੁਖੀ ਨੀ ਹੁੰਦਾ। ਇਸ ਪ੍ਰਕਾਰ ਪ੍ਰਪੰਚ ਸੰਸਾਰ ਦੇ ਅੰਦਰ ਹੀਲਾ ਨਾ ਉਦਮ ਕਰਨੇ ਕਰਕੇ ਵੀ ਮਨ ਸੁਖੀ ਨੀ ਹੋਇਆ, ਮਨ ਹਿੱਲਿਆ ਹੀ ਰਹਿੰਦਾ, ਟਕਾ ਨੀ ਪਕੜਦਾ ਸੁਖੀ ਹੋ ਕੇ। ਪ੍ਰਕਾਰ ਮਨ ਜਿਹੜਾ ਹੈ ਕਿਰਦੇ ਦੇ ਅੰਦਰ ਲਾਭ ਦੇ ਸਹਿਤ ਟਿਕਦਾ ਨਹੀਂ ਹੈ, ਬਹਾਨੇ ਲਾਉਂਦਾ ਰਹਿੰਦਾ ਜਾਂ ਹੀਲਾ ਉਦਮ ਕਰਦਾ ਰਹਿੰਦਾ ਜਾਂ ਹੀਲਾ ਦੁਖੀ ਹੋਇਆ ਰਹਿੰਦਾ, ਹਿੱਲਿਆ ਹੀ ਰਹਿੰਦਾ ਹੈ।
ਪਰ ਕਿਰਪਾ ਸੰਤ ਨੂੰ ਸੱਚ ਕਹਿਆ,
ਪ੍ਰਪੰਚ ਹੀਲਾ, ਪ੍ਰਪੰਚ ਹਿੱਲਿਆ ਹੋਇਆ, ਸੰਸਾਰ ਚ ਗਿਝਿਆ ਹੋਇਆ, ਇਸ ਕਰਕੇ ਮਨ ਵਾਹਿਗੁਰੂ ਵੱਲ ਲੱਗ ਕੇ ਸੁਖੀ ਨੀ ਹੁੰਦਾ ਹੈ।
ਪਰ ਕਿਰਪਾ ਸੰਤ ਨੂੰ ਸੱਚ ਕਹਿਆ,
ਕਿਰਪਾ ਕਰਕੇ ਸੰਤਾਂ ਮਹਾਂਪੁਰਖਾਂ ਨੇ ਇਹ ਸੱਚਾ ਉਪਦੇਸ਼ ਕਿਹਾ ਦੱਸਿਆ ਹੈ।
ਸਰਬ ਸੁਖ ਇਹੋ ਆਨੰਦ ਲਹਿ,
ਭਾਈ ਸਾਰੇ ਸੁਖ ਸਰਗ ਦੇ ਸੁਖ, ਸਾਰੇ ਬ੍ਰਹਮ ਲੋਕ ਦੇ ਸੁਖ, ਸਾਰੇ ਬਕੁੰਠ ਮੁਖ ਦੀਆਂ ਦੇ ਸੁਖ, ਸਾਰੇ ਜੀਵਨ ਮੁਕਤਾਂ ਦਾ ਜਿਹੜਾ ਆਨੰਦ ਹੈ, ਇਸ ਪ੍ਰਕਾਰ ਲਿਖਿਆ ਹੈ।
ਸਾਧ ਸੰਗ ਹਰ ਕੀਰਤਨ ਗਾਈ ਹੈ,
ਸਾਰਾ ਸੁਖ ਸਰਵਣ ਕਰਕੇ, ਸਾਰਾ ਸੁਖ ਮੰਨਣ ਕਰਕੇ, ਆਨੰਦ ਨਿਧਿਆਸਨ ਕਰਕੇ ਸਖਿਆਤ ਕਰੇ ਆਨੰਦ ਲਿਆ ਹੈ।
ਸਾਧ ਸੰਗ ਹਰ ਕੀਰਤਨ ਗਾਈ ਹੈ,
ਸਾਰਿਆਂ ਸੁਖਾਂ ਦੇ ਵਿੱਚੋਂ ਇਹ ਬੜਾ ਭਾਰੀ ਆਨੰਦ ਉਹਨਾਂ ਨੂੰ ਲਿਖਿਆ ਪ੍ਰਾਪਤ ਕੀਤਾ ਹੈ।
ਸਾਧ ਸੰਗ ਹਰ ਕੀਰਤਨ ਗਾਈ,
ਮਿਲ ਕੇ ਜੋ ਹਰੀ ਦਾ ਕੀਰਤਨ ਗਾਈਏ, ਗਾਉਣਾ ਕਰੀਏ,
ਕਹੋ ਨਾਨਕ ਵੱਡ ਭਾਗੀ ਪਾਈ।
ਜੀ ਕਹਿੰਦੇ ਵੱਡਿਆਂ ਭਾਗਾਂ ਕਰਕੇ ਦਾਤ ਪ੍ਰਾਪਤ ਹੁੰਦੀ, ਉਹ ਮਨ ਸੁਖੀ ਹੁੰਦਾ, ਹੋਰ ਕਿਸੇ ਤਰੀਕੇ ਨਾਲ ਕਿਸੇ ਦਾ ਕਦੇ ਸੁਖੀ ਨੀ ਵੇਖਿਆ, ਸਭ ਤਪਦੇ ਹੀ ਵੇਖੀਦੇ, ਸੜਦੇ ਹੀ ਵੇਖੀਦੇ, ਰੋਂਦੇ ਹੀ ਵੇਖੀਦੇ ਹਨ।
ਜਾ ਕੇ ਹਰ ਧਨ ਸੂਈ ਸੁਹੇਲਾ,
ਘਰ ਹਿਰਦੇ ਕੇ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ, ਉਹ ਸੁਖੀ ਹੈ ਸੰਸਾਰ ਵਿਚ।
ਕਰ ਕਿਰਪਾ
ਉਹ ਸੁਖ ਮੋਕੋ ਸੰਤ ਬਤਾਓ, ਜਿਹੜਾ ਪੁੱਛਿਆ ਹੈ।
ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ,
ਵਾਹਿਗੁਰੂ ਦੀ ਜਦੋਂ ਕਿਰਪਾ ਹੋਵੇ ਸਾਧ ਸੰਗਤ ਨਾਲ ਮਿਲਾਪ ਹੁੰਦਾ, ਜਦੋਂ ਸਾਧ ਸੰਗਤ ਨਾਲ ਮਿਲਾਪ ਉਹ ਵਾਹਿਗੁਰੂ ਦੀ ਕਿਰਪਾ ਕਰਕੇ ਸਾਧ ਸੰਗਤ ਪਰਮੇਸ਼ਰ ਦੇ ਨਾਲ ਮਿਲਾਪ ਕਰਾ ਦਿੰਦੀ ਹੈ।
ਰਹਾਓ ਦੂਜਾ,
ਦੂਜਾ ਰਹਾਓ ਰਚ ਕੇ ਉੱਤਰ ਦਿੱਤਾ ਹੈ।